ਸਤਨਾਮ ਸ੍ਰੀ ਵਾਹਿਗੁਰੂ ਜੀਓ, ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਰਾਗ ਬਿਲਾਵਲ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੁਰ ਕਹਿਣ ਨ ਜਾਈ। ਤੇਰੇ ਗੁਣ ਗਾਵਾ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਤੇਰੇ ਗੁਣ ਗਾਵਾ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਰਹਾਉ ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਗੁਰੂ ਜਾਮੇ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਜਗਤ ਜੀਵਾਂ ਦੇ ਉਧਾਰ ਦੇ ਲਈ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਹ ਪਵਿੱਤਰ ਗੁਰਬਾਣੀ ਇੱਕ ਦੇਵੀ ਚਾਨਣ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਅਸੀਂ ਕਿਸੇ ਵੀ ਜੀਵਨ ਦੇ ਪੱਖ ਤੋਂ ਗੁਰਬਾਣੀ ਤੋਂ ਅਗਵਾਈ ਪ੍ਰਾਪਤ ਕਰਨੀ ਹੈ। ਸਾਡੇ ਜੀਵਨ ਦਾ ਕੋਈ ਵੀ ਐਸਾ ਪੱਖ ਨਹੀਂ ਹੈ ਜਿਸ ਦੇ ਸੰਬੰਧ ਵਿੱਚ ਸਤਿਗੁਰੂ ਨੇ ਪਵਿੱਤਰ ਬਾਣੀ ਦੇ ਵਿੱਚ ਉਪਦੇਸ਼ ਨਾ ਦਿੱਤਾ ਹੋਵੇ। ਸੋ ਆਪ ਸੰਗਤਾਂ, ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਆਪ ਸੰਗਤਾਂ ਨੇ ਪਿੱਛੇ ਸੂਹੀ ਰਾਗ ਦੇ ਅੰਦਰ ਬਾਬਾ ਫਰੀਦ ਜੀ ਦਾ ਜੋ ਅਖੀਰਲਾ ਸ਼ਬਦ ਸੀ ਉਹਦੀ ਵਿਚਾਰ ਸਰਵਣ ਕੀਤੀ। ਕੁਝ ਉਹਦੀ ਵਿਸ਼ੇਸ਼ ਵਿਚਾਰ ਵੀ ਸੰਗਤਾਂ ਨਾਲ ਸਾਂਝੀ ਕਰਨੀ ਜ਼ਰੂਰੀ ਹੈ, ਕਿਉਂਕਿ ਕੁਛ ਜੋ ਕਿ ਆਧੁਨਿਕ ਵਿਦਵਾਨ ਉਹ ਇਸ ਪਾਵਨ ਸ਼ਬਦ ਦੇ ਵਿਚਾਰ ਅਤੇ ਕੁਝ ਪੰਕਤੀਆਂ ਦੇ ਅਰਥ ਉਹ ਆਪਣੇ ਨਵੇਕਲੇ ਢੰਗ ਦੇ ਨਾਲ ਵੀ ਕਰਦੇ ਹਨ। ਜਿਵੇਂ ਕਿ ਇਹ ਸ਼ਬਦ ਆਪ ਸੰਗਤਾਂ ਨੇ ਸੁਣਿਆ ਸੀ ਅਤੇ ਉਹਦੀ ਵਿਚਾਰ ਵੀ ਸਰਵਣ ਕੀਤੀ ਸੀ। ਸੂਹੀ ਲਾਲਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਪਹਿਲੀ ਪੰਕਤੀ ਦਾ ਅਰਥ ਉਹੀ ਹੈ, ਜਦੋਂ ਬੇੜਾ ਬੰਧਨ ਦਾ ਸਮਾਂ ਸੀ ਉਸ ਵੇਲੇ ਬੇੜਾ ਬੰਨ ਨਹੀਂ ਸਕਿਆ, ਪਰ ਸਰਵਰ ਜਬ ਉਛਲੇ। ਇਹਦਾ ਅਰਥ ਉਹਨਾਂ ਨੇ ਜਵਾਨੀ ਦੀ ਅਵਸਥਾ ਦੇ ਨਾਲ ਜੋੜ ਕੇ ਕੀਤਾ ਹੈ। ਜਦੋਂ ਜਵਾਨੀ ਦੇ ਵਿੱਚ ਪਰ ਸਰਵਰ ਇਹ ਸਰੀਰ ਰੂਪੀ ਸਰੋਵਰ ਜਵਾਨੀ ਦੇ ਜੋਸ਼ ਦੇ ਨਾਲ ਭਰ ਕੇ ਉਛਲੇਗਾ, ਤਬ ਤਰਨ ਦੁਹੇਲਾ, ਉਸ ਵੇਲੇ ਇਸ ਜਵਾਨੀ ਦੇ ਅੰਦਰ ਤਰਨਾ ਮੁਸ਼ਕਲ ਹੋ ਜਾਵੇਗਾ। ਕਿਉਂ? ਜਵਾਨੀ ਦੇ ਵਿੱਚ ਮਨੁੱਖ ਦੇ ਅੰਦਰ ਕੁਝ ਐਸੇ ਐਬ ਅਤੇ ਵਿਸ਼ੇ ਵਿਕਾਰ ਹਾਵੀ ਹੋ ਜਾਂਦੇ ਹਨ, ਫਿਰ ਉਸ ਵੇਲੇ ਆਪਣੀ ਜ਼ਿੰਦਗੀ ਦੇ ਪੰਧ ਨੂੰ ਸਵਾਰਨਾ ਬਹੁਤ ਔਖਾ ਹੋ ਜਾਂਦਾ ਹੈ। ਇਸ ਲਈ ਉਹਨਾਂ ਨੇ ਇਹਦਾ ਅਰਥ ਇਉਂ ਕੀਤਾ ਹੈ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਜਦੋਂ ਜਵਾਨੀ ਦੇ ਵਿੱਚ ਸਰੀਰ ਰੂਪੀ ਸਾਗਰ ਭਰ ਕੇ ਉਛਲੇਗਾ ਉਸ ਵੇਲੇ ਇਹਨੂੰ ਤਰਨਾ ਕਠਿਨ ਹੋਵੇਗਾ। ਇਸ ਲਈ ਪਹਿਲੇ ਪਹਿਲ ਸਾਨੂੰ ਕੁਝ ਨਾ ਕੁਝ ਸਾਧਨਾ, ਕੋਈ ਭਗਤੀ, ਕੋਈ ਸੇਵਾ ਸਿਮਰਨ ਕਰਨਾ ਚਾਹੀਦਾ ਹੈ। ਅੱਗੇ ਫਿਰ ਰਹਾਉ ਦੀ ਪੰਕਤੀ ਹੈ, ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ। ਇਹਦੇ ਅਰਥ ਲਗਭਗ ਸਾਰਿਆਂ ਨੇ ਇੱਕੋ ਜਿਹੇ ਕੀਤੇ ਨੇ। ਰਹਾਉ ਤੋਂ ਅਗਲੀ ਪੰਕਤੀ ਹੈ, ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਇਹਨਾਂ ਪੰਕਤੀਆਂ ਦੇ ਅਰਥ ਨਵੇਂ ਵਿਦਵਾਨਾਂ ਨੇ ਇਹ ਕੀਤੇ ਹਨ, ਇੱਕ ਆਪੀਨੈ ਪਤਲੀ, ਇੱਕ ਜੀਵ ਰੂਪ ਇਸਤਰੀ ਆਪਣੇ ਆਪ ਦੇ ਵਿੱਚ ਪਤਲੀ ਕਮਜ਼ੋਰ ਪੈ ਗਈ ਹੈ। ਸਹਿ ਕੇ ਰੇ ਬੋਲਾ, ਉਹਨਾਂ ਨੇ ਕੇ ਸਹਿ ਕੇ ਰੇ ਬੋਲਾ, ਰੇ ਸ਼ਬਦ ਨੂੰ ਕੱਕੇ ਨਾਲੋਂ ਨਖੇੜ ਕੇ ਕੀਤਾ ਹੈ। ਸਹਿ ਕੇ ਰੇ ਬੋਲਾ, ਦੂਸਰਾ ਉਸ ਪਤੀ ਦੇ ਜਿਹੜੇ ਬੋਲ ਉਹ ਬੜੇ ਡਾਢੇ ਨੇ। ਇੱਕ ਜੀਵ ਰੂਪ ਇਸਤਰੀ ਆਪਣੇ ਆਪ ਪਤਲੀ ਹੋ ਗਈ ਹੈ, ਲਿੱਸੀ ਹੋ ਗਈ ਹੈ, ਕਮਜ਼ੋਰ ਪੈ ਗਈ ਹੈ। ਇਹਦਾ ਜਿਹੜਾ ਤਾਣ ਹੈ, ਇਹਦੀ ਤਾਕਤ ਹੈ, ਉਹ ਘਟ ਗਈ ਹੈ। ਦੂਸਰਾ ਉਸ ਪਤੀ ਪਰਮੇਸ਼ਰ ਦੇ ਬੋਲ ਬੜੇ ਡਾਢੇ ਨੇ, ਉਹਨਾਂ ਨੂੰ ਸਹਾਰਨਾ ਬੜਾ ਮੁਸ਼ਕਲ ਹੋ ਗਿਆ ਹੈ। ਦੁੱਧਾ ਥਣੀ ਨਾ ਆਵਈ, ਇਹਦਾ ਅਰਥ ਉਹਨਾਂ ਨੇ ਇਹ ਕੀਤਾ ਹੈ ਵੀ ਜਦੋਂ ਉਸ ਪਤੀ ਦੇ ਨਾਲ ਜੀਵ ਰੂਪ ਇਸਤਰੀ ਦਾ ਮਿਲਾਪ ਹੀ ਨਹੀਂ ਹੋਵੇਗਾ, ਫਿਰ ਉਹ ਦੁੱਧਾ ਥਣੀ ਇੱਕ ਮੁਹਾਵਰਾ ਹੈ, ਦੁੱਧਾ ਥਣੀ ਵੀ ਉਹ ਪੁੱਤਰਵੰਤੀ ਨਹੀਂ ਹੋ ਸਕਦੀ, ਕਿਉਂਕਿ ਜਿਹੜੀ ਸੁਹਾਗਣ ਹੈ ਉਹ ਪੁੱਤਰਵੰਤੀ ਹੁੰਦੀ ਹੈ। ਪੁੱਤਰਵੰਤੀ ਹੋਣਾ ਹੀ ਸੁਹਾਗਣ ਦੇ ਲਈ ਇੱਕ ਵੱਡੀ ਗਨੀਮਤ ਹੈ। ਦੁੱਧਾ ਥਣੀ ਦਾ ਮਤਲਬ ਹੈ ਜਦੋਂ ਬੱਚਾ ਕੋਈ ਜਨਮ ਲੈਂਦਾ ਹੈ ਉਸ ਵੇਲੇ ਮਾਤਾ ਦੇ ਅਸਤਰਾਂ ਦੇ ਵਿੱਚ ਦੁੱਧ ਆਉਂਦਾ। ਦੁੱਧਾ ਥਣੀ ਇਹ ਮੁਹਾਵਰਾ ਹੈ, ਦੁੱਧਾ ਥਣੀ ਨਾ ਆਵੇ ਭਾਵ ਉਹ ਪੁੱਤਰਵੰਤੀ ਨਹੀਂ ਹੋ ਸਕਦੀ, ਉਹਦੇ ਅੰਦਰ ਗਿਆਨ ਨਹੀਂ ਪ੍ਰਗਟ ਹੋ ਸਕਦਾ, ਫਿਰ ਹੋਏ ਨਾ ਮੇਲਾ ਤੇ ਨਾ ਹੀ ਉਸਦਾ ਪਤੀ ਪ੍ਰਭੂ ਦੇ ਨਾਲ ਮਿਲਾਪ ਹੋਵੇਗਾ। ਅੱਗੇ ਅਖੀਰਲੀਆਂ ਪੰਕਤੀਆਂ ਦੇ ਅਰਥ ਵੀ ਲਗਭਗ ਉਹੀ ਨੇ। ਕਹਿ ਪ੍ਰੇਤ ਸਹੇਲੀ ਹੋ ਸਹੋ ਅਲਾਏ ਸੀ, ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀਸੀ। ਇਹ ਜੋ ਬਾਬਾ ਫਰੀਦ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਇਹੀ ਸ਼ਬਦ ਸ਼ੇਖ ਫਰੀਦ ਇਬਰਾਹਿਮ ਨੇ, ਜੋ ਬਾਬਾ ਫਰੀਦ ਜੀ ਦਾ ਪੋਤਾ ਚੇਲਾ ਸੀ, ਪਾਕ ਪਟਨ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ ਤੇ ਇਸ ਸ਼ਬਦ ਦੇ ਬਾਰੇ ਵਿਚਾਰ ਹੋਈ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਿਖਿਆ, ਇਹ ਸ਼ਬਦ ਦੇ ਅੰਦਰ ਕੁਝ ਐਸੇ ਭਾਵ ਨੇ ਜਿਹੜੇ ਮਨੁੱਖ ਦੇ ਮਨ ਨੂੰ ਢਾਹ ਲਾਉਂਦੇ ਨੇ, ਉਹਨੂੰ ਨਿਰਾਸ਼ਾ ਦੇ ਵਿੱਚ ਸੁੱਟ ਦਿੰਦੇ ਨੇ। ਉਸ ਨਿਰਾਸ਼ਾ ਤੋਂ ਬਚਣ ਦੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਪਵਿੱਤਰ ਸ਼ਬਦ ਜੋ ਸੂਹੀ ਰਾਗ ਦੇ ਅੰਦਰ ਹੀ ਪਹਿਲੇ ਉਚਾਰਨ ਕੀਤਾ ਹੈ, ਉਹ ਇਸਦੇ ਜਵਾਬ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਉਹਦੀ ਵਿਚਾਰ ਇਸ ਸ਼ਬਦ ਦੇ ਨਾਲ ਜਦੋਂ ਆਪਾਂ ਪੜ੍ਹ ਕੇ ਕਰਾਂਗੇ ਤੇ ਫਿਰ ਕਈ ਮਨ ਦੇ ਭੁਲੇਖੇ ਦੂਰ ਹੋ ਜਾਂਦੇ ਹਨ। ਉੱਥੇ ਬਾਬਾ ਫਰੀਦ ਜੀ ਨੇ ਆਖਿਆ ਸੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ। ਉਹ ਕਿਹੜਾ ਬੇੜਾ ਸੀ, ਕਿਵੇਂ ਬੰਨਿਆ ਜਾਂਦਾ ਸੀ, ਉਹਦੇ ਬਾਰੇ ਕੁਝ ਨਹੀਂ ਦੱਸਿਆ। ਸੂਹੀ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਦੇ ਬਾਰੇ ਸਪਸ਼ਟ ਕਰਦੇ ਹਨ, ਜਪ ਤਪ ਕਾ ਬੰਧ ਬੇੜਲਾ ਜਿਤ ਲੰਘ ਹੈ ਵਿਹੇਲਾ। ਉਹ ਜਪ ਤਪ ਦਾ ਬੇੜਾ ਹੈ, ਜਪ ਤੋਂ ਮੁਰਾਦ ਹੈ ਸਿਮਰਨ ਦੀ, ਤਪ ਤੋਂ ਮੁਰਾਦ ਹੈ ਸੇਵਾ ਦੀ। ਉਹ ਸੇਵਾ ਸਿਮਰਨ ਦਾ ਬੇੜਾ ਹੈ ਜਿਸ ਨੂੰ ਬੰਨਣਾ ਚਾਹੀਦਾ ਸੀ ਪਰ ਉਸ ਮਨੁੱਖ ਨੇ ਬੰਨਿਆ ਨਹੀਂ, ਤੇ ਗੁਰੂ ਮਹਾਰਾਜ ਕਹਿੰਦੇ ਭਾਈ ਜਪ ਤਪ ਦਾ ਬੇੜਾ ਬੰਨ ਲਓ ਜਿਤ ਲੰਘਿਆ ਵਹੇਲਾ, ਜਿਸ ਕਰਕੇ ਵਹੇਲਾ ਜਿਹੜਾ ਬਈ ਅੱਗੇ ਬਹੁਤ ਤੇਜ਼ ਵਗਣ ਵਾਲਾ ਦਰਿਆ ਹੈ, ਬੈ ਤਰਨੀ ਨਦੀ, ਉਸਨੂੰ ਸੌਖਾ ਲੰਘਿਆ ਜਾਵੇ। ਅੱਗੇ ਬਾਬਾ ਫਰੀਦ ਜੀ ਨੇ ਲਿਖਿਆ ਸੀ, ਪਰ ਸਰਵਰ ਜਾ ਬੂਛਲੇ ਤਬ ਤਰਨ ਦੁਹੇਲਾ। ਉਹਦੇ ਜਵਾਬ ਦੇ ਵਿੱਚ ਗੁਰੂ ਬਾਬਾ ਜੀ ਨੇ ਇੱਥੇ ਲਿਖਿਆ ਹੈ, ਨਾ ਸਰਵਰ ਨਾ ਉਛਲੇ, ਜਿਹੜੇ ਜਪ ਤਪ ਦਾ ਬੇੜਾ ਬੰਨ ਲੈਂਦੇ ਨੇ ਨਾ ਉਹਨਾਂ ਨੂੰ ਬੈ ਤਰਨੀ ਨਦੀ ਰਸਤੇ ਵਿੱਚ ਆਉਂਦੀ ਹੀ ਹੈ ਤੇ ਨਾ ਹੀ ਕਦੇ ਉਹ ਉਛਲਦੀ ਦਿਖਾਈ ਦਿੰਦੀ ਹੈ। ਦੂਰ ਰਹੀ ਉਹ ਜਨਤੇ ਬਾਟ ਜਮਤੇ ਰਾਖਿਆ ਦੇ ਕਰ ਹਾਥ। ਐਸਾ ਪੰਥ ਸੁਹੇਲਾ ਗੁਰਮੁਖਾਂ ਲਈ ਜਿਹੜਾ ਪਰਲੋਕ ਦਾ ਰਸਤਾ ਹੈ ਤੇ ਉਹ ਬੜਾ ਹੀ ਸੁਹੇਲਾ ਸੁਖਦਾਈ ਤੇ ਆਨੰਦਮਈ ਬਣ ਜਾਂਦਾ ਹੈ। ਉਹ ਬੜੇ ਆਨੰਦ ਨਾਲ ਉਸ ਬੈਤਰਨੀ ਨਦੀ ਤੋਂ ਪਾਰ ਹੋ ਜਾਂਦੇ ਨੇ। ਦੂਜਾ ਨਾ ਸਰਵਰ ਨਾ ਉਛਲੈ, ਜਿਹੜਾ ਗੁਰਮੁਖ ਵਿਅਕਤੀ ਹੁੰਦਾ ਹੈ ਉਹ ਪਰ ਜੋਬਨ ਦੇ ਵਿੱਚ, ਉਹਦੇ ਵਿੱਚ ਨਾ ਤੇ ਜਿਹੜਾ ਉਹਦਾ ਸਰੀਰ ਰੂਪੀ ਸਾਗਰ ਹੈ ਵਿਸ਼ਿਆਂ ਦੇ ਜੋਸ਼ ਦੇ ਨਾਲ ਭਰਦਾ ਹੈ, ਨਾ ਹੀ ਕਦੀ ਉਛਲਦਾ ਹੈ। ਗੁਰਮੁਖ ਆਪਣੇ ਸਰੀਰ ਨੂੰ ਤੇ ਆਪਣੀਆਂ ਇੰਦਰੀਆਂ ਨੂੰ ਤੇ ਹਮੇਸ਼ਾ ਲਈ ਕੰਟਰੋਲ ਵਿੱਚ ਰੱਖਦਾ ਹੈ। ਗੁਰਮੁਖ ਦਾ ਮਾਰਗ ਐਸਾ ਬੜਾ ਸੁਖਦਾਈ ਹੁੰਦਾ ਹੈ, ਉਹ ਬੜੀ ਆਸਾਨੀ ਦੇ ਨਾਲ ਜਵਾਨੀ ਦੇ ਸਾਗਰ ਨੂੰ ਵੀ ਪਾਰ ਕਰ ਜਾਂਦਾ ਹੈ। ਵਿਸ਼ੇ ਵਿਕਾਰਾਂ ਤੋਂ ਬਚ ਕੇ ਸੇਵਾ ਸਿਮਰਨ ਭਗਤੀ ਕਰਕੇ ਉਹ ਆਪਣਾ ਜੀਵਨ ਸਫਲ ਕਰ ਲੈਂਦਾ ਹੈ। ਤੇ ਬਾਬਾ ਫਰੀਦ ਜੀ ਨੇ ਆਖਿਆ ਸੀ, ਹੱਥ ਨਾ ਲਾਈ ਕਸੁੰਬੜਾ ਜਲ ਜਾਸੀ ਢੁੱਲਾ। ਉਹਦੇ ਮੁਕਾਬਲੇ ਤੇ ਸਤਿਗੁਰੂ ਨੇ ਇਹ ਆਖਿਆ, ਤੇਰਾ ਏਕੋ ਨਾਮ ਮਜੀਠਰਾ, ਰੱਤਾ ਮੇਰਾ ਚੋਲਾ ਸਾਦ ਰੰਗ ਢੋਲਾ। ਪਿਆਰਿਆ, ਤੂੰ ਉਸ ਕਸੁੰਬੇ ਨੂੰ ਸੋਹਣਾ ਵੇਖ ਕੇ ਹੱਥ ਨਾ ਲਾ ਦੇਵੀ, ਤੇਰਾ ਹੱਥ ਸੜ ਜਾਵੇਗਾ। ਮਾਇਆ ਦੇ ਰੰਗ ਨੂੰ ਕਸੁੰਬ ਦਾ ਰੰਗ ਆਖਿਆ ਹੈ, ਪਰ ਗੁਰੂ ਬਾਬਾ ਜੀ ਫਰਮਾਉਂਦੇ ਨੇ, ਤੇਰਾ ਏਕੋ ਨਾਮ ਮਜੀਠੜਾ। ਹੇ ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ, ਤੇਰਾ ਇੱਕ ਨਾਮ ਹੀ ਮਜੀਠੀ ਰੰਗ ਵਾਲਾ ਹੈ, ਭਾਵ ਪੱਕੇ ਰੰਗ ਵਾਲਾ ਹੈ। ਰੱਤਾ ਮੇਰਾ ਚੋਲਾ ਸਾਦ ਰੰਗ ਢੋਲਾ, ਤੇ ਮੇਰਾ ਇਹ ਬੁੱਧੀ ਰੂਪੀ ਚੋਲਾ ਅਥਵਾ ਤਨ ਰੂਪੀ ਚੋਲਾ ਉਸ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਦੇ ਵਿੱਚ, ਉਸ ਪੱਕੇ ਰੰਗ ਦੇ ਵਿੱਚ ਰੰਗਿਆ ਗਿਆ ਹੈ, ਜਿਹੜਾ ਕਦੇ ਉਹ ਉਤਰਨ ਵਾਲਾ ਨਹੀਂ ਹੈ। ਤੇ ਹੁਣ ਉਸ ਤੋਂ ਅੱਗੇ ਬਾਬਾ ਫਰੀਦ ਜੀ ਨੇ ਆਖਿਆ ਸੀ, ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾ। ਵੀ ਉਹ ਜਿਹੜੀ ਪੰਕਤੀ ਸੀ, ਵੀ ਉਹਦੇ ਸੰਬੰਧ ਵਿੱਚ ਸਤਿਗੁਰੂ ਮਹਾਰਾਜ ਨੇ ਇਹ ਆਖਿਆ ਹੈ, ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਆ ਮੇਲੇਗਾ ਸੋਈ। ਵੀ ਇਹ ਇੱਕ ਸਵਾਲ ਹੈ, ਸਾਜਨ ਚਲੇ ਪਿਆਰਿਆ, ਜਦੋਂ ਸੱਜਣ ਗੁਰਮੁਖ ਪਿਆਰੇ ਉਸ ਪਿਆਰੇ ਪ੍ਰਭੂ ਵੱਲ ਚੱਲਦੇ ਨੇ, ਉਸ ਭਗਤੀ ਮਾਰਗ ਤੇ ਚੱਲਦੇ ਨੇ, ਕਿਉਂ ਮੇਲਾ ਹੋਈ, ਫਿਰ ਉਹਨਾਂ ਦਾ ਮਿਲਾਪ ਕਿਵੇਂ ਹੁੰਦਾ ਹੈ? ਉਹਦਾ ਜਵਾਬ ਦੇ ਦਿੱਤਾ ਹੈ, ਜੇ ਗੁਣ ਹੋਵੇ ਗੰਠੜੀਏ, ਜੇ ਤੁਹਾਡੀ ਬੁੱਧੀ ਰੂਪੀ ਗੰਢ ਵਿੱਚ ਦੈਵੀ ਗੁਣ ਸਤਸੰਤੋਖ ਹੋਣਗੇ, ਮਿਲੇਗਾ ਸੋਈ, ਫਿਰ ਉਹ ਵਾਹਿਗੁਰੂ ਜ਼ਰੂਰ ਤੁਹਾਨੂੰ ਆਪਣੇ ਨਾਲ ਮਿਲਾ ਲਵੇਗਾ। ਉਧਰ ਬਾਬਾ ਫਰੀਦ ਜੀ ਨੇ ਆਖਿਆ ਸੀ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਪਰ ਇਧਰ ਸਤਿਗੁਰੂ ਮਹਾਰਾਜ ਨੇ ਜਵਾਬ ਦਿੱਤਾ ਹੈ, ਮਿਲਿਆ ਹੋਏ ਨਾ ਵਿਛੜਿਆ ਜੇ ਮਿਲਿਆ ਹੋਏ। ਜਿਹੜਾ ਇੱਕ ਵਾਰੀ ਉਸ ਪਤੀ ਪਰਮੇਸ਼ਰ ਨੂੰ ਮਿਲ ਪੈਂਦਾ ਹੈ ਉਹ ਕਦੀ ਵਿਛੜਦਾ ਨਹੀਂ, ਪਰ ਜੇ ਅੰਤਰ ਆਤਮਾ ਮਿਲਿਆ ਹੋਵੇ, ਆਵਾ ਕੌਣ ਨਵਾਰਿਆ ਹੈ ਸਾਚਾ ਸੋਈ, ਉਹ ਪ੍ਰਮਾਤਮਾ ਸਦਾ ਸਿਰ ਰਹਿਣ ਵਾਲਾ ਹੈ, ਜਿਸਨੇ ਵੀ ਉਹਦੇ ਨਾਲ ਪਿਆਰ ਕੀਤਾ ਹੈ ਤੇ ਉਹਦਾ ਆਵਾਗਮਨ ਉਸਨੇ ਮੇਟ ਦਿੱਤਾ ਹੈ। ਤੇ ਹੁਣ ਅੱਗੇ ਜਿਹੜੇ ਬਾਬਾ ਫਰੀਦ ਜੀ ਨੇ ਬਚਨ ਆਖੇ ਸਨ, ਵੀ ਉਹ ਸਹਿ ਕੇਰੇ ਬੋਲਾ, ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਬਚਨ ਬੜੇ ਡਾਢੇ ਨੇ। ਉਹਦੇ ਜਵਾਬ ਦੇ ਵਿੱਚ ਗੁਰੂ ਮਹਾਰਾਜ ਨੇ ਆਖਿਆ ਹੈ, ਹਉਮੈ ਮਾਰਨ ਵਾਰਿਆ ਸੀਤਾ ਹੈ ਚੋਲਾ, ਗੁਰ ਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ। ਉਸ ਪਤੀ ਦੇ ਬਚਨ ਅੰਮ੍ਰਿਤ ਵਰਗੇ ਮਿੱਠੇ ਨੇ, ਉਸ ਪਤੀ ਪਰਮੇਸ਼ਰ ਦੇ ਬੋਲ ਕੌੜੇ ਨਹੀਂ, ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਸੀ, ਸਹਿ ਕੇਰੇ ਬੋਲਾ, ਪਤੀ ਦੇ ਬੋਲ ਬੜੇ ਡਾਢੇ ਨੇ। ਸਤਿਗੁਰੂ ਦੇ ਪਿੱਛੇ ਵੀ ਗੁਰਬਾਣੀ ਵਿੱਚ ਬਚਨ ਆਏ ਨੇ, ਮੇਰਾ ਸੁੰਦਰ ਸਵਾਮੀ ਜੀ ਉਹ ਕਦੇ ਨਾ ਬੋਲੇ ਕੌੜਾ, ਉਸਦੇ ਅੰਮ੍ਰਿਤ ਰੂਪ ਬੋਲ ਨੇ। ਇਸ ਲਈ ਇਸ ਗੱਲ ਤੋਂ ਡਰਨ ਦੀ ਘਬਰਾਉਣ ਦੀ ਲੋੜ ਨੇ ਵੀ ਵਾਹਿਗੁਰੂ ਪਰਮੇਸ਼ਰ ਵੀ ਸਾਡੇ ਨਾਲ ਨਾਰਾਜ਼ ਹੋਵੇਗਾ ਜਾਂ ਸਾਨੂੰ ਝਿੜਕੇਗਾ ਜਾਂ ਸਾਨੂੰ ਬੁਰਾ ਬੋਲੇਗਾ, ਨਹੀਂ, ਉਸਦੇ ਅੰਮ੍ਰਿਤ ਰੂਪ ਬਚਨ ਨੇ। ਤੇ ਜਿਨ੍ਹਾਂ ਨੇ ਹਉਮੈ ਨੂੰ ਮਾਰ ਕੇ ਤੇ ਆਪਣੇ ਮਨ ਦਾ ਚੋਲਾ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਸੀਤਾ ਸਿਉਂ ਲਿਆ ਹੈ, ਤੇ ਫਿਰ ਉਹਨਾਂ ਨੇ ਗੁਰੂ ਕੇ ਬਚਨਾਂ ਦੁਆਰਾ ਪ੍ਰਭੂ ਪ੍ਰਾਪਤੀ ਦਾ ਫਲ ਸੁਹਾਗ ਦਾ ਆਨੰਦ ਪ੍ਰਾਪਤ ਕਰ ਲਿਆ ਹੈ। ਤੇ ਅਖੀਰ ਦੇ ਉੱਤੇ ਬਾਬਾ ਫਰੀਦ ਜੀ ਨੇ ਆਖਿਆ ਸੀ, ਵੀ ਇਹ ਜਿਹੜਾ ਸਰੀਰ ਹੈ ਤੇ ਜਦੋਂ ਪਰਮੇਸ਼ਰ ਵੱਲੋਂ ਸੱਦਾ ਆਉਂਦਾ ਹੈ ਉਸ ਵੇਲੇ ਜੀਵ ਆਤਮਾ ਦੁਖੀ ਹੋ ਕੇ ਇੱਥੋਂ ਜਾਂਦਾ। ਹੰਸ ਚਲਸੀ ਡੁੱਬਣਾ ਇਹੋ ਤਨ ਢੇਰੀ ਥੀਸੀ। ਉਹਦੇ ਜਵਾਬ ਦੇ ਵਿੱਚ ਸਤਿਗੁਰੂ ਨੇ ਆਖਿਆ, ਨਾਨਕ ਕਹਿ ਸਹੇਲੀ ਹੋ ਸਹੋ ਖਰਾ ਪਿਆਰਾ। ਉਹ ਵਾਹਿਗੁਰੂ ਬਹੁਤ ਪਿਆਰ ਕਰਨ ਵਾਲਾ ਹੈ। ਐ ਸਖੀਓ ਸਹੇਲੀਓ ਸੁਣੋ, ਤੁਸੀਂ ਘਬਰਾਓ ਨਾ ਵੀ ਵਾਹਿਗੁਰੂ ਤੁਹਾਡੇ ਤੇ ਸਖਤੀ ਦਾ ਸੱਦਾ ਭੇਜੇਗਾ। ਨਹੀਂ, ਉਹ ਬੜਾ ਪਿਆਰ ਕਰਨ ਵਾਲਾ ਹੈ। ਹਮਸੈ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ, ਸਾਡੇ ਵਰਗੀਆਂ ਅਨੇਕਾਂ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਟਹਿਲਣਾ ਨੇ, ਅਨੇਕਾਂ ਦਾਸੀਆਂ ਨੇ। ਤੇ ਉਹ ਸੱਚਾ ਮਾਲਕ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਪਤੀ ਹੈ। ਇਸ ਲਈ ਸਾਨੂੰ ਉਸ ਉੱਤੇ ਭਰੋਸਾ ਹੋਣਾ ਚਾਹੀਦਾ, ਉਹਦੇ ਉੱਤੇ ਪਿਆਰ ਹੋਣਾ ਚਾਹੀਦਾ ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਕਦੇ ਮਨ ਦੇ ਵਿੱਚ ਇਹ ਨਹੀਂ ਸੋਚਣਾ ਚਾਹੀਦਾ ਵੀ ਵਾਹਿਗੁਰੂ ਸਾਡੇ ਤੇ ਸਖਤੀ ਕਰੇਗਾ ਜਾਂ ਸਾਡੇ ਤੇ ਤੱਦੀ ਕਰੇਗਾ ਜਾਂ ਸਾਨੂੰ ਝਿੜਕੇਗਾ ਜਾਂ ਸਾਨੂੰ ਕੋਈ ਸਜ਼ਾ ਦੇਵੇਗਾ। ਇਹ ਗੱਲ ਕਦੇ ਵੀ ਨਹੀਂ ਸੋਚਣੀ ਚਾਹੀਦੀ। ਲਓ, ਜਦੋਂ ਇਹਨਾਂ ਦੋਨਾਂ ਸ਼ਬਦਾਂ ਨੂੰ ਮਿਲਾ ਕੇ ਪੜਾਂਗੇ ਤੇ ਇਹ ਸ਼ਬਦ ਨੂੰ ਸੁਣ ਕੇ ਕੁਝ ਜਿਹੜੀ ਨਿਰਾਸ਼ਾ ਮਨ ਵਿੱਚ ਪੈਦਾ ਹੁੰਦੀ ਹੈ ਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੂੰ ਨਾਲ ਮਿਲਾ ਕੇ ਪੜਨ ਦੇ ਨਾਲ ਉਹ ਸਾਰੀ ਨਿਰਾਸ਼ਾ ਖਤਮ ਹੋ ਕੇ ਤੇ ਜਗਿਆਸੂ ਦਾ ਮਨ ਉਤਸ਼ਾਹ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਵਿੱਚ ਲੱਗਦਾ ਹੈ। ਲਓ ਹੁਣ ਅੱਗੇ ਬਿਲਾਵਲ ਰਾਗ ਤਰਤੀਬ ਦੇ ਅਨੁਸਾਰ ਇਹ 16ਵਾਂ ਰਾਗ ਹੈ, ਆਰੰਭ ਹੋਣ ਲੱਗਿਆ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਆਰੰਭ ਦੇ ਵਿੱਚ ਮਹਾਮੰਤਰ ਰੂਪ ਮਹਾਮੰਗਲਾ ਚਰਨ ਲਿਖਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਕਿਹੋ ਜਿਹਾ ਹੈ? ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਨਾਮ ਪ੍ਰਸਿੱਧ ਹੈ। ਕਰਤਾ ਸਿਰਜਨਹਾਰ ਤੇ ਪੁਰਖ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ, ਉਹ ਅਕਾਲ ਪੁਰਖ ਵਾਹਿਗੁਰੂ ਹਰ ਕਿਸਮ ਦੇ ਡਰ ਤੋਂ ਵੀ ਰਹਿਤ ਹੈ ਤੇ ਵੈਰ ਭਾਵ ਤੋਂ ਵੀ ਮੁਕਤ ਹੈ। ਨਾ ਉਹ ਕਿਸੇ ਤੋਂ ਡਰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ, ਨਾ ਉਹਦਾ ਕਿਸੇ ਨਾਲ ਵੈਰ ਹੈ, ਨਾ ਹੀ ਉਸਦੇ ਨਾਲ ਕੋਈ ਵੈਰ ਕਰ ਸਕਦਾ। ਅਕਾਲ ਮੂਰਤ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਅਕਾਲ ਸਰੂਪ ਹੈ। ਅਜੂਨੀ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਸੋ ਮੁਖ ਜਲੋ ਜੁਤ ਕਹਿ ਠਾਕੁਰ ਜੂਨੀ, ਤੇ ਸਹਿਪੰਗ ਉਹ ਵਾਹਿਗੁਰੂ ਸੁਤੇ ਪ੍ਰਕਾਸ਼ ਰੂਪ ਹੈ। ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਾਵਲ ਰਾਗ ਦੇ ਆਰੰਭ ਦੇ ਵਿੱਚ ਪਾਵਨ ਪਵਿੱਤਰ ਬਾਣੀ ਉਚਾਰਨ ਕਰਦੇ ਹਨ। ਰਾਗ ਬਿਲਾਵਲ ਮਹੱਲਾ ਪਹਿਲਾ, ਇਹ ਰਾਗ ਬਿਲਾਵਲ ਸ਼ੁਰੂ ਹੋ ਰਿਹਾ ਹੈ ਤੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਆਰੰਭ ਹੋ ਰਹੀ ਹੈ। ਚੌਪਦੀ ਕਰ ਪਹਿਲਾ, ਅੱਗੇ ਜਿਹੜੇ ਸ਼ਬਦ ਆ ਰਹੇ ਨੇ ਉਹ ਚਾਰ ਚਾਰ ਪੌੜੀਆਂ ਵਾਲੇ ਨੇ। ਪਹਿਲੀ ਕਰ ਸੁਰ ਤਾਲ ਵਿੱਚ ਇਹਨਾਂ ਨੂੰ ਗਾਵੇ ਹੈ। ਇਹ ਜਿਹੜੇ ਬਿਲਾਵਲ ਰਾਗ ਦੇ ਪਹਿਲੇ ਦੋ ਸ਼ਬਦ ਨੇ, ਇਹਨਾਂ ਦਾ ਸ਼ਬਦ ਹਜ਼ਾਰਿਆਂ ਦੇ ਵਿੱਚ ਵੀ ਗੁਰਸਿੱਖ ਸੰਗਤਾਂ ਪਾਠ ਕਰਦੀਆਂ ਨੇ। ਸ਼ਬਦ ਹਜ਼ਾਰੇ, ਜਿਹੜੇ ਹਜ਼ਾਰਾਂ ਸ਼ਬਦਾਂ ਵਿੱਚੋਂ 94 ਸ਼ਬਦ ਜਿਹੜੇ ਲਿਖੇ ਗਏ ਨੇ, ਉਹ ਸ਼ਬਦ ਹਜ਼ਾਰੇ ਬਾਣੀ ਦੇ ਵਿੱਚ ਦਰਜ ਨੇ ਤੇ ਉਹਨਾਂ ਨੂੰ ਸ਼ਬਦ ਹਜ਼ਾਰੇ ਦਾ ਨਾਮ ਦਿੱਤਾ ਜਾਂਦਾ ਹੈ। ਕਈ ਪ੍ਰੇਮੀ ਰੋਜ਼ਾਨਾ ਵੀ ਉਹਨਾਂ ਦਾ ਪਾਠ ਕਰਦੇ ਨੇ ਤੇ ਕਈ ਪ੍ਰੇਮੀ ਖਾਸ ਸਮੇਂ ਤੇ ਉਹਨਾਂ ਸ਼ਬਦਾਂ ਦਾ ਪਾਠ ਉਚਾਰਨ ਕਰਦੇ ਹਨ। ਲੋ, ਆਪ ਸੰਗਤਾਂ ਇਹਨਾਂ ਪਵਿੱਤਰ ਸ਼ਬਦਾਂ ਦੀ ਵਿਚਾਰ ਸੁਣੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ ਰਹਾਓ। ਹੇ ਵਾਹਿਗੁਰੂ, ਤੂੰ ਮੈਨੂੰ ਦੇਹ ਬੁਝਾਈ, ਬੇ ਮੈਨੂੰ ਇਹੋ ਜੀ ਸਮਝ ਦੇ, ਇਹੋ ਜੀ ਮਤ ਬੁੱਧ ਬਖਸ਼ਿਸ਼ ਕਰ, ਤੇਰੇ ਗੁਣ ਗਾਵਾਂ ਤਾਂ ਕਿ ਮੈਂ ਤੇਰੇ ਹੀ ਗੁਣ ਗਾਉਂਦਾ ਰਵਾਂ। ਕਿਉਂਕਿ ਉਹ ਤੋਂ ਮਤ ਮੇਰੇ ਹਿਰਦੇ ਤੂੰ ਆਓ ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਉਹ ਲਾਗੈ ਨਾਉ। ਉਹ ਐਸੀ ਇੱਕ ਵਿਸ਼ੇਸ਼ ਉੱਜਲ ਮਤ ਹੈ ਜਿਸ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਸਤਿਗੁਰੂ ਨੇ ਉਹਦੇ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ ਤੂੰ ਮੈਨੂੰ ਉਹ ਐਸੀ ਮਤ ਬੋਧ ਬਖਸ਼ਿਸ਼ ਕਰ ਤਾਂ ਕਿ ਮੈਂ ਤੇਰੇ ਗੁਣ ਗਾਉਂਦਾ ਰਵਾਂ ਤੇ ਨਾਲ ਹੀ ਜੈਸੇ ਸੱਚ ਮੈਂ ਰਹੋ ਰਜਾਈ, ਜਿਸ ਕਰਕੇ ਮੈਂ ਤੇਰੀ ਰਜ਼ਾ ਦੇ ਵਿੱਚ ਚੱਲਾਂ, ਤੇਰੇ ਪਾਣੀ ਵਿੱਚ ਰਵਾਂ ਤੇ ਨਾਲ ਸੱਚ ਮੈਂ ਰਹੋ ਤੇ ਸੱਚ ਵਿੱਚ ਟਿਕਿਆ ਰਵਾਂ, ਮੇਰਾ ਮਨ ਸੱਚੇ ਨਾਮ ਦੇ ਨਾਲ ਜੁੜਿਆ ਰਵੇ, ਉਹ ਮੇਰੇ ਤੇ ਬਖਸ਼ਿਸ਼ ਕਰ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ।
ਹੇ ਵਾਹਿਗੁਰੂ ਜੀ ਤੂੰ ਸੁਲਤਾਨ ਪਾਤਸ਼ਾਹ ਹੈ, ਰਾਜਨ ਕੋ ਰਾਜ ਮਹਾਰਾਜਨ ਕੋ ਰਾਜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਤੂੰ ਸੁਲਤਾਨ, ਤੂੰ ਤੇ ਪਾਤਸ਼ਾਹ ਹੈ, ਕਹਾਂ ਹੋ ਮੀਆਂ ਤੇ ਅਸੀਂ ਤੈਨੂੰ ਮੀਆਂ ਆਖਦੇ ਹਾਂ। ਜਿਵੇਂ ਕਿਸੇ ਬਾਦਸ਼ਾਹ ਨੂੰ ਮੀਆਂ ਸ਼ਬਦ ਨਾਲ ਸੰਬੋਧਨ ਕੀਤਾ ਜਾਵੇ, ਤੇਰੀ ਕਵਨ ਵਡਾਈ, ਪਰ ਹੇ ਵਾਹਿਗੁਰੂ ਇਹ ਫਿਰ ਤੇਰੀ ਕਿਹੜੀ ਵਡਿਆਈ ਹੋਈ। ਹੁਣ ਮੀਆਂ ਤਾਂ ਕਿਸੇ ਸਧਾਰਨ ਬੰਦੇ ਨੂੰ ਕਹਿੰਦੇ ਨੇ, ਮੁਸਲਮਾਨ ਆਮ ਕਿਸੇ ਵੀ ਸਾਧਾਰਨ ਵਿਅਕਤੀ ਨੂੰ ਮੀਆਂ ਕਹਿ ਕੇ ਬੁਲਾਉਂਦੇ ਨੇ, ਜਾਂ ਮੀਆਂ ਜਿਹੜਾ ਪਿੰਡ ਦਾ ਕੋਈ ਛੋਟਾ ਮੋਟਾ ਚੌਧਰੀ ਹੋਵੇ ਉਹਨੂੰ ਮੀਆਂ ਕਹਿੰਦੇ ਨੇ। ਤੇ ਹੁਣ ਇੱਕ ਪਾਸੇ ਪਾਤਸ਼ਾਹ ਹੋਵੇ ਸਾਰੇ ਮੁਲਕ ਦਾ ਮਾਲਕ, ਤੇ ਜੇ ਕੋਈ ਉਸ ਪਾਤਸ਼ਾਹ ਨੂੰ ਆਖੇ ਆਓ ਜੀ ਮੀਆਂ ਸਾਹਿਬ, ਇਹ ਉਹਦੀ ਵਡਿਆਈ ਥੋੜਾ ਹੈ। ਪਾਤਸ਼ਾਹ ਨੂੰ ਮੀਆਂ ਕਹਿਣ ਦੇ ਨਾਲ ਉਹਦੀ ਵਡਿਆਈ ਨਹੀਂ ਬਲਕਿ ਉਹਦੀ ਤੌਹੀਨ ਹੈ। ਇਸੇ ਤਰ੍ਹਾਂ ਕਈ ਮੰਦਬੁੱਧੀ ਵਾਲੇ ਲੋਕ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਦਿਆਂ ਕਰਦਿਆਂ ਤੇ ਉਹ ਇਹੋ ਜੀ ਉਦਾਹਰਣ ਦੇ ਦਿੰਦੇ ਨੇ ਤੇ ਉਹ ਸਗਾਂ ਵਾਹਿਗੁਰੂ ਦੀ ਉਸਤਤ ਦੀ ਥਾਂ ਤੇ ਨਿੰਦਿਆ ਹੀ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਰੁਤਬਾ ਬਹੁਤ ਵੱਡਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲਾ ਨਿਤ ਸਾਰ ਸੰਭਾਲੈ ਗੁਣੀ ਮੂਰਖ ਜਾਤਾ ਰੇ। ਜਦੋਂ ਆਪਾਂ ਉਸ ਸਰਵ ਸ਼ਕਤੀਮਾਨ ਤੇ ਸਰਵ ਵਿਆਪਕ ਸਰਵ ਗੁਣ ਭਰਪੂਰ ਸਰਵ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਅਵਤਾਰੀ ਪੁਰਸ਼ ਦੇ ਨਾਲ ਤੁਲਨਾ ਦਿੰਦੇ ਹਾਂ, ਜਿਵੇਂ ਰਾਮ ਕ੍ਰਿਸ਼ਨ ਆਦਿਕ ਅਵਤਾਰਾਂ ਦੇ ਨਾਲ ਉਸਦੀ ਤੁਲਨਾ ਕਰਦੇ ਹਾਂ, ਇਹ ਤੇ ਉਹ ਗੱਲ ਹੋਈ ਜਿਵੇਂ ਕਿਸੇ ਪਾਤਸ਼ਾਹ ਨੂੰ ਮੀਆਂ ਕਹਿ ਕੇ ਬੁਲਾਇਆ ਜਾਵੇ। ਵਾਹਿਗੁਰੂ ਪਰਮੇਸ਼ਰ ਬਹੁਤ ਮਹਾਨ ਹੈ, ਉਹਨੂੰ ਕਿਸੇ ਵੀ ਵਿਅਕਤੀ ਨਾਲ ਚਾਹੇ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਕਿੰਨਾ ਵੀ ਆਪਣੇ ਆਪ ਨੂੰ ਵੱਡਾ ਅਵਤਾਰ ਕਿਉਂ ਨਾ ਗਿਣਦਾ ਹੋਵੇ, ਪਰ ਉਹਦੇ ਬਰਾਬਰ ਤੁਲਨਾ ਨਹੀਂ ਦੇਣੀ ਚਾਹੀਦੀ। ਵਾਹਿਗੁਰੂ ਤੇ ਵਾਹਿਗੁਰੂ ਹੀ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਤੂੰ ਤੇ ਸੁਲਤਾਨ ਹੈ, ਪਾਤਸ਼ਾਹ ਹੈ, ਮੈਂ ਤੈਨੂੰ ਮੀਆਂ ਆਖ ਕੇ ਬੁਲਾ ਰਿਹਾ ਹਾਂ, ਤੇਰੀ ਕਵਨ ਵਡਾਈ, ਇਹ ਤੇਰੀ ਕਿਹੜੀ ਵਡਿਆਈ ਹੈ। ਤੂੰ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ ਤੇ ਅਸੀਂ ਤੈਨੂੰ ਕੋਈ ਰਾਮ ਕ੍ਰਿਸ਼ਨ ਆਦਿਕ ਤੇ ਜਾਂ ਹੋਰ ਕਈ ਜਿਹੜੇ ਕੋਈ ਅਵਤਾਰੀ ਪੁਰਸ਼ ਨੇ ਤੇ ਉਹਨਾਂ ਦਾ ਨਾਂ ਲੈ ਕੇ ਤੈਨੂੰ ਬੁਲਾਈਏ, ਇਹ ਤੇਰੀ ਕੋਈ ਉਸਤਤ ਨਹੀਂ, ਤੇਰਾ ਕੋਈ ਸਨਮਾਨ ਨਹੀਂ, ਇਹ ਤੇਰਾ ਨਿਰਾਦਰ ਹੈ। ਤੂੰ ਸੁਲਤਾਨ ਕਹਾਂ ਹੋ ਮੀਆਂ, ਇਸੇ ਲਈ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੌਤਰ ਮੁਕੰਦ, ਕੌਣ ਕਾਜ ਕਹਾਏਂਗੇ ਕਿ ਤੇ ਆਨ ਦੇਵ ਕੇ ਨੰਦ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਹ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ ਤੇ ਉਹਨੂੰ ਕਿਸੇ ਕ੍ਰਿਸ਼ਨ ਦੇ ਨਾਲ ਜਾਂ ਕਿਸੇ ਹੋਰ ਨਾਮ ਦੇ ਨਾਲ ਤੁਲਨਾ ਦੇਣੀ ਇਹ ਉਸਦੀ ਵਡਿਆਈ ਨਹੀਂ, ਇੱਕ ਤਰ੍ਹਾਂ ਦੀ ਤੌਹੀਨ ਹੈ। ਜਿਵੇਂ ਕਿਸੇ ਬਾਦਸ਼ਾਹ ਨੂੰ ਮੀਆਂ ਕਹਿ ਕੇ ਬੁਲਾਇਆ ਜਾਵੇ, ਇਹ ਉਸਦੀ ਕੋਈ ਵਡਿਆਈ ਹੈ? ਇਹ ਉਹਦੀ ਕੋਈ ਵਡਿਆਈ ਨਹੀਂ ਹੁੰਦੀ ਬਲਕਿ ਉਹਦੀ ਨਿਰਾਦਰੀ ਹੈ। ਇਸੇ ਲਈ ਹੇ ਵਾਹਿਗੁਰੂ ਤੂੰ ਸੁਲਤਾਨ ਪਾਤਸ਼ਾਹ ਹੈ, ਅਸੀਂ ਤੈਨੂੰ ਮੀਆਂ ਕਹਿ ਕੇ ਬੁਲਾ ਰਹੇ ਹਾਂ, ਭਾਵ ਤੈਨੂੰ ਛੋਟਾ ਕਹਿ ਕੇ ਪੁਕਾਰਦੇ ਹਾਂ, ਸਾਡਾ ਮੂੰਹ ਛੋਟਾ ਹੈ, ਇਹ ਤੇਰੀ ਕਿਹੜੀ ਵਡਿਆਈ ਹੋਈ, ਭਾਵ ਅਸੀਂ ਤੇਰੀ ਵਡਿਆਈ ਨਹੀਂ ਕਰ ਸਕਦੇ।
ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ।
ਹੇ ਵਾਹਿਗੁਰੂ, ਜੇ ਤੂੰ ਮੈਨੂੰ ਦੇਵੇਂ, ਕੀ ਦੇਵੇਂ? ਮੈਨੂੰ ਚੰਗੀ ਬੁੱਧੀ ਦੇਵੇਂ ਤੇ ਮੈਨੂੰ ਚੰਗਾ ਗਿਆਨ ਦੇਵੇਂ ਤੇ ਮੈਨੂੰ ਚੰਗੇ ਸ਼ਬਦ ਦੇਵੇਂ, ਚੰਗੀ ਮਤ ਦੇਵੇਂ। ਸੋ ਕਹਾਂ ਸੁਆਮੀ, ਹੇ ਸੁਆਮੀ ਮਾਲਕ, ਫੇਰ ਹੀ ਮੈਂ ਤੇਰੇ ਜਸ ਨੂੰ ਕਹਿ ਸਕਦਾ ਹਾਂ। ਮੈਂ ਮੂਰਖ ਕਹਿਣ ਨਾ ਜਾਈ, ਪਰ ਮੈਂ ਆਪਣੇ ਆਪ ਤੇ ਮੂਰਖ ਹਾਂ। ਮੈਂ ਤੇਰੇ ਬਾਰੇ ਕੁਝ ਨਹੀਂ ਕਹਿ ਸਕਦਾ, ਮੈਂ ਤੇਰੀ ਉਪਮਾ ਤੇਰੀ ਵਡਿਆਈ ਨਹੀਂ ਕਰ ਸਕਦਾ। ਇਸ ਲਈ ਜੇ ਤੂੰ ਮੈਨੂੰ ਚੰਗੀ ਮਤ ਦੇਵੇਂ, ਚੰਗੀ ਅਕਲ ਦੇਵੇਂ ਤੇ ਮੈਨੂੰ ਚੰਗੇ ਸ਼ਬਦ ਦੇਵੇਂ, ਚੰਗੀ ਬਾਣੀ ਦੇਵੇਂ, ਚੰਗੀ ਜ਼ੁਬਾਨ ਦੇਵੇਂ, ਤੇ ਫੇਰ ਹੀ ਮੈਂ ਤੇਰੀ ਸਿਫਤ ਕਰ ਸਕਦਾ ਹਾਂ।
ਤੇਰੇ ਗੁਣ ਗਾਵਾ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਤੂੰ ਮੈਨੂੰ ਇਹੋ ਜਿਹੀ ਬੁਝਾਈ, ਇਹੋ ਜਿਹੀ ਮਤ ਬੁੱਧ ਬਖਸ਼ਿਸ਼ ਕਰ, ਇਹੋ ਜਿਹੀ ਸਿੱਖਿਆ ਦੇ, ਮੈਂ ਹਮੇਸ਼ਾ ਤੇਰੇ ਗੁਣ ਗਾਉਂਦਾ ਰਵਾਂ, ਜੈਸੇ ਸੱਚ ਮੈਂ ਰਹੋਂ ਰਜਾਈ। ਹੇ ਵਾਹਿਗੁਰੂ, ਜਿਸ ਕਰਕੇ ਮੈਂ ਸੱਚੇ ਨਾਮ ਦੇ ਨਾਲ ਜੁੜਿਆ ਰਵਾਂ ਤੇ ਨਾਲ ਤੇਰੀ ਰਜ਼ਾ ਦੇ ਵਿੱਚ ਰਵਾਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਾ, ਇਹੋ ਜਿਹੀ ਸ੍ਰੇਸ਼ਟ ਮਤ ਬੁੱਧ ਮੈਨੂੰ ਬਖਸ਼ਿਸ਼ ਕਰ ਦਿਓ।
ਜੋ ਕਿਛ ਹੋਆ ਸਭ ਕਿਛ ਤੁਝ ਤੇ, ਤੇਰੀ ਸਭ ਅਸਨਾਈ।
ਰਹਾਉ ਬਸਰਾਮ ਦੇ ਕੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰਦੇ ਹਨ, ਹੇ ਵਾਹਿਗੁਰੂ, ਜੋ ਵੀ ਕੁਛ ਹੋਇਆ ਹੈ ਇਹ ਸਾਰਾ ਕੁਝ ਤੇਰੇ ਤੋਂ ਹੀ ਹੋਇਆ ਹੈ। ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਣ ਤ੍ਰਿਣ ਤ੍ਰੇ ਪਵਨ ਪਾਣੀ, ਚਾਰ ਬੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਇਹ ਕਵਾਵੇ ਤੇ ਸਭ ਹੋਵੇ। ਜੋ ਵੀ ਕੁਝ ਹੋਇਆ ਹੈ ਉਹ ਸਭ ਕੁਛ ਤੇਰੇ ਤੋਂ ਹੀ ਹੋਇਆ ਹੈ, ਤੇਰੀ ਸਭ ਅਸਨਾਈ। ਹੇ ਵਾਹਿਗੁਰੂ, ਤੇਰੀ ਸਾਰਿਆਂ ਦੇ ਨਾਲ ਹੀ ਅਸਨਾਈ ਦਾ ਅਰਥ ਹੈ ਜਾਣ ਪਛਾਣ ਹੈ। ਨਾਈ ਦਾ ਅਰਥ ਹੁੰਦਾ ਹੈ ਮਹਿਮਾ ਤੇ ਸੁਨਾਈ ਦਾ ਅਰਥ ਹੁੰਦਾ ਸ਼ਨਾਖਤ ਤੇ ਅਸਨਾਈ ਦਾ ਅਰਥ ਹੋ ਗਿਆ ਜਾਣ ਪਛਾਣ। ਤੇਰੀ ਸਭ ਅਸਨਾਈ, ਹੇ ਵਾਹਿਗੁਰੂ, ਤੇਰੀ ਸਾਰਿਆਂ ਦੇ ਨਾਲ ਹੀ ਵਾਕਫੀਅਤ ਹੈ, ਤੇਰੀ ਸਭ ਦੇ ਨਾਲ ਹੀ ਜਾਣ ਪਛਾਣ ਹੈ।
ਤੇਰਾ ਅੰਤ ਨ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਸਾਹਿਬ ਮਾਲਕ ਵਾਹਿਗੁਰੂ, ਮੈਂ ਤੇਰਾ ਅੰਤ ਨਹੀਂ ਜਾਣ ਸਕਦਾ। ਤੇ ਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਐ ਮੇਰੇ ਪਾਤਸ਼ਾਹ ਵਾਹਿਗੁਰੂ, ਮੈਂ ਤੇਰਾ ਅੰਤ ਨਹੀਂ ਜਾਣ ਸਕਦਾ। ਮੈਂ ਅੰਧਲੇ ਕਿਆ ਚਤਰਾਈ, ਮੈਂ ਤੇ ਮਾਨਸਿਕ ਤੌਰ ਤੇ ਅੰਨਾ ਹਾਂ, ਤੇਰੇ ਸਾਹਮਣੇ ਮੇਰੀ ਕੀ ਚਤਰਾਈ ਚੱਲ ਸਕਦੀ ਹੈ? ਕੋਈ ਮੇਰੀ ਉਕਤੀ ਜੋਕਤੀ ਦਲੀਲ ਵੀ ਤੇਰੇ ਸਾਹਮਣੇ ਕੰਮ ਨਹੀਂ ਕਰ ਸਕਦੀ।
ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥਨਾ ਜਾਈ।
ਹੇ ਵਾਹਿਗੁਰੂ ਜੀ, ਕਿਆ ਹੋ ਕਥੀ, ਮੈਂ ਤੇਰੀ ਕੀ ਮਹਿਮਾ ਬਿਆਨ ਕਰਾਂ? ਕਥੇ ਕਥ ਦੇਖਾਂ, ਮੈਂ ਤੇਰੀ ਮਹਿਮਾ ਨੂੰ ਬਿਆਨ ਕਰ ਕਰਕੇ ਦੇਖ ਲਿਆ ਹੈ, ਮੈਂ ਅਕਥ ਨਾ ਕਥਨਾ ਜਾਈ। ਪਰ ਹੇ ਵਾਹਿਗੁਰੂ, ਮੈਥੋਂ ਤੂੰ ਅਕਥ ਹੈ, ਮੈਥੋਂ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੀ ਮਤ ਬਹੁਤ ਛੋਟੀ ਹੈ, ਮੇਰੀ ਜ਼ੁਬਾਨ ਬਹੁਤ ਛੋਟੀ ਹੈ, ਤੇ ਮੇਰੇ ਕੋਲ ਉਹ ਸ਼ਬਦ ਨਹੀਂ, ਮੇਰੇ ਕੋਲ ਉਹ ਅੱਖਰ ਨਹੀਂ, ਮੇਰੇ ਕੋਲ ਉਹ ਅਕਲ ਨਹੀਂ ਜਿਸ ਦੇ ਨਾਲ ਮੈਂ ਆਪ ਜੀ ਦੀ ਮਹਿਮਾ ਵਰਣਨ ਕਰ ਸਕਾਂ। ਇਸੇ ਲਈ ਮੈਂ ਤੇ ਆਪਣਾ ਜ਼ੋਰ ਲਾ ਲਾ ਕੇ ਵੇਖ ਲਿਆ, ਮੈਂ ਅਕਥ ਨਾ ਕਥਨਾ ਜਾਈ। ਹੇ ਵਾਹਿਗੁਰੂ, ਮੇਰੇ ਕਰਕੇ ਤੂੰ ਅਕਥ ਹੈ, ਮੇਰੇ ਪਾਸੋਂ ਬਿਆਨ ਨਹੀਂ ਕੀਤਾ ਜਾ ਸਕਦਾ।
ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ।
ਹੇ ਵਾਹਿਗੁਰੂ, ਜੋ ਤੁਧ ਭਾਵੈ, ਜੋ ਤੈਨੂੰ ਪਾਉਂਦਾ ਹੈ ਸੋਈ ਆਖਾਂ, ਮੈਂ ਉਹੀ ਆਖ ਸਕਦਾ ਹਾਂ। ਜੋ ਤੈਨੂੰ ਪਾਉਂਦਾ ਮੈਂ ਉਹੀ ਆਖਾਂ, ਮੇਰੇ ਮੂੰਹੋਂ ਉਹੀ ਕਢਵਾ ਜੋ ਤੈਨੂੰ ਪਾਉਂਦਾ ਹੋਵੇ। ਤਿਲ ਤੇਰੀ ਵਡਿਆਈ, ਹੇ ਵਾਹਿਗੁਰੂ, ਤੇਰੀ ਜਿੰਨੀ ਵੀ ਮੈਂ ਵਡਿਆਈ ਕਰਾਂ ਉਹ ਤੇ ਤਿਲ ਮਾਤਰੀ ਹੋਵੇਗੀ, ਥੋੜੇ ਮਾਤਰ ਹੋਵੇਗੀ, ਕਿਉਂਕਿ ਮੈਂ ਮੇਰੀ ਮਤ ਬੜੀ ਛੋਟੀ ਹੈ, ਮੇਰੀ ਜ਼ੁਬਾਨ ਬੜੀ ਛੋਟੀ ਹੈ, ਤੇ ਮੈਂ ਆਪ ਜੀ ਦੀ ਵਡਿਆਈ ਕਰਨ ਦੇ ਯੋਗ ਨਹੀਂ ਹਾਂ। ਮੇਰੇ ਵਿੱਚ ਕੋਈ ਸਮਰੱਥਾ ਨਹੀਂ। ਜੋ ਤੁਦ ਪਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਹੇ ਵਾਹਿਗੁਰੂ, ਜੋ ਤੈਨੂੰ ਪਾਉਂਦਾ ਮੈਂ ਉਹੀ ਆਖਰੀਆਂ ਹਾਂ, ਤੇ ਜੋ ਵੀ ਕੁਝ ਆਖਰੀਆਂ ਹਾਂ ਉਹ ਤੇਰੀ ਤਿਲ ਜਿੰਨੀ ਕੁ ਵਡਿਆਈ ਹੈ। ਪਾਪ ਬਹੁਤ ਥੋੜੀ ਵਡਿਆਈ ਮੈਂ ਕਰ ਰਿਹਾ ਹਾਂ।
ਇਥੇ ਕੂਕਰ ਹੋ ਬੇਗਾਨਾ, ਭੌਕਾ ਇਸ ਤਨ ਤਾਈ।
ਹੇ ਵਾਹਿਗੁਰੂ ਜੀ, ਇਥੇ ਕੂਕਰ ਆਪ ਜੀ ਦੇ ਦਰ ਉਤੇ ਵੀ ਇਨੇ ਤੇਰੀ ਸਿਫਤ ਸਲਾਹ ਕਰਨ ਵਾਲੇ ਕੂਕਰ ਹਨ। ਕੂਕਰ ਦਾ ਅਰਥ ਹੈ ਕੁੱਤਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਨਿਮਰਤਾ ਤੇ ਹਲੀਮੀ ਦੇ ਵਿੱਚ ਬਚਨ ਕੀਤੇ ਨੇ। ਜਿਵੇਂ ਜਿਨ੍ਹਾਂ ਪੁਰਸ਼ਾਂ ਦੇ ਮਨ ਦੇ ਵਿੱਚ ਬਹੁਤੀ ਗਰੀਬੀ ਬਹੁਤੀ ਨਿਮਰਤਾ ਹੁੰਦੀ ਹੈ, ਉਹ ਇਹ ਗੱਲ ਕਹਿੰਦੇ ਨੇ ਅਸੀਂ ਤਾਂ ਗੁਰੂ ਘਰ ਦੇ ਕੂਕਰ ਹਾਂ। ਕੂਕਰ ਦਾ ਅਰਥ ਹੁੰਦਾ ਹੈ ਕੁੱਤੇ, ਤੇ ਕੁੱਤਾ ਇੱਕ ਪਹਿਰੇਦਾਰ ਹੁੰਦਾ, ਇੱਕ ਸੇਵਾਦਾਰ ਹੁੰਦਾ, ਜਿਹਦੇ ਵਿੱਚ ਸਵਾਮ ਭਗਤੀ ਦਾ ਬਹੁਤ ਵੱਡਾ ਗੁਣ ਹੁੰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਸਵਾਮ ਭਗਤੀ ਦੇ ਗੁਣ ਨੂੰ ਅੱਗੇ ਜਾ ਕੇ ਪ੍ਰਗਟਾਇਆ ਹੈ। ਸਵਾਮੀ ਕੋ ਗ੍ਰਿਹੋ ਜਿਉਂ ਸਦਾ, ਸਵਾਨ ਤਖਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਇਸੇ ਲਈ ਕੁੱਤੇ ਵਿੱਚ ਸਵਾਮ ਭਗਤੀ ਦਾ ਵੱਡਾ ਗੁਣ ਹੋਣ ਕਰਕੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਖਦੇ ਨੇ, ਇਹ ਤੇ ਕੂਕਰ ਹਉ ਬੇਗਾਨਾ। ਹੇ ਵਾਹਿਗੁਰੂ, ਤੇਰੇ ਦਰ ਦੇ ਉੱਤੇ ਤੇਰਾ ਜਸ ਕਰਨ ਵਾਲੇ, ਤੇਰੇ ਦਰ ਤੇ ਕੂਕਣ ਵਾਲੇ ਬੇਅੰਤ ਕੁੱਤੇ ਨੇ, ਭਾਵ ਤੇਰੇ ਸੰਤ ਭਗਤ ਸੇਵਾਦਾਰ ਨੇ। ਹਉ ਬੇਗਾਨਾ, ਤੇ ਮੈਂ ਉਹਨਾਂ ਦੇ ਵਿੱਚ ਓਪਰਾ ਜਿਹਾ ਆ ਕੇ ਰਲਿਆ ਹਾਂ, ਮੈਂ ਬਿਲਕੁਲ ਨਵਾਂ ਹਾਂ, ਅਜਨਬੀ ਹਾਂ। ਭੌਕਾ ਇਸ ਤਨ ਤਾਈ, ਪਰ ਹੇ ਵਾਹਿਗੁਰੂ ਮੈਂ ਆਪਣੇ ਇਸ ਤਨ ਦੀ ਖਾਤਰ ਤੇਰੇ ਦਰ ਤੇ ਭੌਂਕਦਾ ਹਾਂ। ਮੈਂ ਇਸ ਆਪਣੇ ਪੇਟ ਦੀ ਪਾਲਣਾ ਵਾਸਤੇ ਤੇ ਨਾਲ ਹੀ ਆਪਣੇ ਤਨ ਦੀ ਰੱਖਿਆ ਵਾਸਤੇ ਮੈਂ ਤੇਰੇ ਦਰ ਤੇ ਭੌਂਕ ਰਿਹਾ ਹਾਂ, ਭਾਵ ਤੇਰਾ ਜਸ ਕਰ ਰਿਹਾ ਹਾਂ। ਠੀਕ ਹੈ, ਤੇਰੇ ਹੋਰ ਵੀ ਬੇਅੰਤ ਭਗਤ ਨੇ, ਤੇਰੇ ਦਰ ਦੇ ਬੇਅੰਤ ਕੂਕਰ ਨੇ, ਜਿਹੜੇ ਤੇਰਾ ਜਸ ਕਰਦੇ ਨੇ, ਪਹਿਰਾ ਦਿੰਦੇ ਨੇ, ਤੇਰੀ ਚੌਂਕੀ ਭਰਦੇ ਨੇ, ਤੇ ਮੈਂ ਉਹਨਾਂ ਦੇ ਵਿੱਚ ਇੱਕ ਬੇਗਾਨਾ ਓਪਰਾ ਜਿਹਾ ਹਾਂ, ਤੇ ਮੈਂ ਆਪਣੇ ਇਸ ਤਨ ਦੀ ਰੱਖਿਆ ਦੀ ਖਾਤਰ ਤੇ ਆਪਣੇ ਤਨ ਦੀ ਪਾਲਣਾ ਦੀ ਖਾਤਰ ਭੌਂਕਦਾ ਹਾਂ।
ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਹੋ ਨਾ ਜਾਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਨਿਮਰਤਾ ਨਾਲ ਆਖਦੇ ਨੇ, ਹੇ ਵਾਹਿਗੁਰੂ ਜੀ, ਜੇ ਮੈਂ ਭਗਤੀ ਤੋਂ ਹੀਣਾ ਵੀ ਹੋਵਾਂਗਾ, ਭਾਵ ਜਿਹੜੇ ਜਿਵੇਂ ਕੁੱਤੇ ਵਿੱਚ ਸਵਾਮ ਭਗਤੀ ਦਾ ਗੁਣ ਹੁੰਦਾ, ਤੇ ਜੇ ਮੈਂ ਉਸ ਗੁਣ ਨੂੰ ਨਹੀਂ ਵੀ ਮੈਂ ਅੱਗੇ ਧਾਰਨ ਕਰਾਂਗਾ, ਜੇ ਮੈਂ ਭਗਤੀ ਤੋਂ ਹੀਣਾ ਵੀ ਹੋਵਾਂਗਾ ਤਾਂ ਖਸਮੈ ਨਾਉ ਨਾ ਜਾਈ, ਪਰ ਤਾਂ ਵੀ ਮੇਰੇ ਨਾਂ ਦੇ ਨਾਲ ਮਾਲਕ ਦਾ ਨਾਮ ਜੁੜਿਆ ਹੋਇਆ ਉਹ ਤੇ ਨਹੀਂ ਲੈ ਜਾਵੇਗਾ, ਉਹ ਤੇ ਮੇਰੇ ਨਾਂ ਨਾਲ ਜੁੜਿਆ ਹੀ ਰਹੇਗਾ। ਲੋਕ ਤਾਂ ਮੈਨੂੰ ਆਖਣਗੇ ਨਾ ਵੀ ਇਹ ਰੱਬ ਦਾ ਬੰਦਾ ਹੈ, ਇਹ ਰੱਬ ਦਾ ਭਗਤ ਹੈ, ਇਹ ਰੱਬ ਦਾ ਸੇਵਕ ਹੈ, ਇਸ ਲਈ ਹੁਣ ਭਾਵੇਂ ਅਸੀਂ ਭਗਤੀ ਤੋਂ ਹੀਣੇ ਵੀ ਹੋਈਏ ਤਾਂ ਵੀ ਨਾਮ ਤੇਰੇ ਨਾਲ ਜੁੜਿਆ ਹੋਇਆ, ਇਸ ਲਈ ਉਹ ਨਾਮ ਲੈ ਨਹੀਂ ਸਕੇਗਾ, ਇਸ ਲਈ ਹੁਣ ਸ਼ਰਨ ਆਇਆਂ ਦੀ ਲਾਜ ਤੁਸਾਂ ਹੀ ਰੱਖਣੀ ਹੈ। ਇਹ ਅਤਿ ਨਿਮਰਤਾ ਨਾਲ ਸਤਿਗੁਰੂ ਮਹਾਰਾਜ ਨੇ ਬਚਨ ਆਖੇ ਨੇ, ਤੇ ਕੁਛ ਵਿਦਵਾਨਾਂ ਨੇ ਜਿਹੜੀ ਇਹ ਪੰਕਤੀ ਹੈ, ਇਹ ਤੇ ਕੂਕਰ ਹਉ ਬੇਗਾਨਾ, ਇਹਦਾ ਮੁੱਖ ਪਾਠ ਤੇ ਮੁੱਖ ਅਰਥ ਸੰਗਤਾਂ ਨੇ ਸੁਣ ਹੀ ਲਿਆ ਹੈ, ਤੇ ਇਹਦੇ ਬਾਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗ ਵਾਲੀਏ, ਤੇ ਉਹਨਾਂ ਨੇ ਇਹਦਾ ਅਰਥ ਆਪਣੇ ਹੀ ਢੰਗ ਦੇ ਨਾਲ ਕੀਤਾ। ਇਹ ਤੇ ਕੂਕ, ਉਹਨਾਂ ਨੇ ਕੂਕ ਪਾਠ ਕਰਕੇ ਰਹੋ ਬੇਗਾਨਾ ਇਉਂ ਪਾਠ ਕੀਤਾ। ਇਹ ਤੇ ਕੂਕ ਰਹੋ ਬੇਗਾਨਾ, ਹੇ ਵਾਹਿਗੁਰੂ ਤੇਰੇ ਜਸ ਨੂੰ ਇੰਨੇ ਕੂਕਣ ਵਾਲੇ ਨੇ ਤੇ ਕੂਕ ਰਹੇ ਨੇ, ਬੋਲ ਰਹੇ ਨੇ, ਉਚਾਰਨ ਕਰ ਰਹੇ ਨੇ, ਤੇ ਪਰ ਰਹੋ ਬੇਗਾਨਾ ਮੈਂ ਤੇ ਉਪਰਾ ਜਾ ਹੀ ਰਹਿਣਾ ਹਾਂ, ਮੇਰੇ ਵਿੱਚ ਉਹ ਸਵਾਮ ਭਗਤੀ ਦਾ ਤੇਰੇ ਜਸ ਕਰਨ ਵਾਲਾ ਗੁਣ ਨਹੀਂ ਆਇਆ। ਤੇਰੇ ਜਸ ਨੂੰ ਇੰਨੇ ਭਗਤ ਲੋਕ ਉਚਾਰਨ ਕਰ ਰਹੇ ਨੇ, ਪਰ ਮੈਂ ਤੇ ਸਭ ਕੁਛ ਕਰਦਾ ਸੁਣਦਾ ਹੋਇਆ ਬੇਗਾਨਾ ਉਪਰਾ ਜਾ ਹੀ ਬਣਿਆ ਹੋਇਆ, ਤੇਰਾ ਨਹੀਂ ਬਣਿਆ। ਭੌਕਾ ਇਸ ਤਨ ਤਾਈ, ਤੇ ਫਿਰ ਇਹਦਾ ਕਹਿੰਦੇ ਨੇ ਭੌਕਾ ਇਸ ਤਨ ਤਾਈ, ਮੈਂ ਇਸ ਆਪਣੇ ਤਨ ਦੀ ਖਾਤਰੀ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਹੀ ਤੇਰੇ ਦਰ ਤੇ ਭੌਂਕਦਾ ਹਾਂ। ਕਿਉਂਕਿ ਆਮ ਜਿਹੜਾ ਦੁਨਿਆਵੀ ਮਨੁੱਖ ਹੈ ਉਹ ਤੇ ਰੱਬ ਦੇ ਦਰ ਤੇ ਕੋਈ ਦੁੱਧ ਮੰਗ ਲਿਆ, ਪੁੱਤ ਮੰਗ ਲਿਆ, ਦੁਨਿਆਵੀ ਚੀਜ਼ਾਂ ਹੀ ਮੰਗਦਾ ਰਹਿੰਦਾ ਹੈ। ਆਪਣੇ ਤਨ ਦੀ ਖਾਤਰ ਹੀ ਮੈਂ ਤੇ ਭੌਂਕਦਾ ਹਾਂ ਤੇ ਮੈਨੂੰ ਰੱਬ ਦੇ ਮਿਲਣ ਦਾ ਕੋਈ ਸ਼ੌਕ ਨਹੀਂ ਹੈ, ਇਹੋ ਜਿਹੀ ਮੇਰੀ ਹਾਲਤ ਬਣੀ ਹੋਈ ਹੈ। ਅਗਲੀ ਪੰਕਤੀ ਦੇ ਅਰਥ ਉਵੇਂ ਕੀਤੇ ਨੇ ਬਰਾਬਰ ਸਾਰਿਆਂ ਨੇ, ਪਰ ਇਸ ਪੰਕਤੀ ਦਾ ਪਾਠ ਤੇ ਅਰਥ ਕੁਛ ਇਸ ਢੰਗ ਦੇ ਨਾਲ ਵੀ ਕੀਤਾ ਹੈ, ਪਰ ਇਹਦਾ ਮੁੱਖ ਪਾਠ ਜੋ ਮਹਾਰਾਜ ਦੇ ਬੀੜਾਂ ਵਿੱਚ ਸਰੂਪਾਂ ਵਿੱਚ ਛਪਿਆ, ਇਹਤੇ ਕੁਕਰ ਹੋਂ ਬੇਗਾਨਾ, ਇਹੀ ਪਾਠ ਸ਼ੁੱਧ ਹੈ ਤੇ ਉਹੀ ਇਹਦਾ ਅਰਥ ਸ਼ੁੱਧ ਹੈ ਜੋ ਪਹਿਲਾਂ ਸੁਣਿਆ ਹੈ।